ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਇੱਕ ਅੰਤਮ ਰਿਪੋਰਟ ਅਨੁਸਾਰ ਸਕਾਟ ਮੋਰਿਸਨ ਦੀਆਂ ਗੁਪਤ ਮੰਤਰੀ ਨਿਯੁਕਤੀਆਂ ਨੇ ਸਰਕਾਰ ਨੂੰ ਕਮਜ਼ੋਰ ਕੀਤਾ। WA ਵਿੱਚ ਨਰਸਾਂ ਤੇ ਮਿਡਵਾਈਫਸ ਹੜਤਾਲ ਤੇ ਗਈਆਂ। ਅਤੇ ਖੇਡਾਂ ਵਿੱਚ ਸ਼ਨੀਵਾਰ ਨੂੰ ਵਰਲਡ ਕੱਪ ਦੇ ਆਪਣੇ ਅਗਲੇ ਮੈਚ ਵਿੱਚ ਆਸਟ੍ਰੇਲੀਆ ਟਨੀਸ਼ੀਆ ਨਾਲ ਭਿੜਨ ਲਈ ਤਿਆਰ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਰਹਿੰਦਿਆਂ ਸਕਾਟ ਮੋਰਿਸਨ ਦੇ ਕਈ ਗੁਪਤ ਮੰਤਰਾਲਿਆਂ ਸੰਬੰਧੀ ਅੰਤਿਮ ਰਿਪੋਰਟ ਸੌਂਪ ਦਿੱਤੀ ਗਈ ਹੈ। ਜੱਜ ਵਿਰਜੀਨੀਆ ਬੈਲ ਦੀ ਰਿਪੋਰਟ ਸੋਲੀਸਿਟਰ ਜਨਰਲ ਦੇ ਸਿੱਟੇ ਦੀ ਪੁਸ਼ਟੀ ਕਰਦੀ ਹੈ ਕਿ ਸ੍ਰੀਮਾਨ ਮੋਰਿਸਨ ਦੀਆਂ ਕਾਰਵਾਈਆਂ ਨੇ ਜ਼ਿੰਮੇਵਾਰ ਸਰਕਾਰਾਂ ਦੇ ਸਿਧਾਂਤ ਨੂੰ ਬੁਨਿਆਦੀ ਤੌਰ ਤੇ ਕਮਜ਼ੋਰ ਕੀਤਾ। ਰਿਪੋਰਟ ਵਿਚ ਪਾਇਆ ਗਿਆ ਕਿ ਨਿਯੁਕਤੀਆਂ ਬੇਲੋੜੀਆਂ ਸਨ ਅਤੇ ਇਹ ਕਿ ਉਨ੍ਹਾਂ ਦੇ ਆਲੇ ਦੁਆਲੇ ਦੀ ਗੁਪਤਤਾ ਸੰਭਾਵਿਤ ਤੌਰ ਤੇ ਸਰਕਾਰ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਘਟਾ ਦੇਵੇਗੀ। ਰਿਪੋਰਟ ਨੇ ਇਹ ਵੀ ਪਾਇਆ ਕਿ ਸ੍ਰੀਮਾਨ ਮੋਰਿਸਨ ਨੇ ਆਪਣੇ ਆਪ ਨੂੰ 6ਵੇਂ ਮੰਤਰਾਲੇ ਵਾਤਾਵਰਣ ਅਤੇ ਪਾਣੀ ਵਿਭਾਗ ਵਿਚ ਵੀ ਨਿਯੁਕਤ ਕਰਨ ਦੀ ਯੋਜਨਾ ਬਣਾਈ ਸੀ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਰਿਪੋਰਟ ਵਿਚ ਇਸ ਘਟਨਾ ਨੂੰ ਸ੍ਰੀ ਮੋਰਿਸਨ ਦੁਆਰਾ ਹੜੱਪਣਾ ਲੇਬਲ ਕੀਤਾ ਗਿਆ ਹੈ।
This is a scathing report, which is an indictment on the Morrison government and the culture of secrecy. And the question here is as well, what was the culture that allowed this to thrive?
ਜਸਟਿਸ ਬੈਲ ਨੇ ਸਰਕਾਰ ਨੂੰ 6 ਸਿਫਾਰਸ਼ਾਂ ਕੀਤੀਆਂ ਹਨ, ਜਿਨ੍ਹਾਂ ਵਿਚ ਮੰਤਰਾਲੇ ਦੀਆਂ ਨਿਯੁਕਤੀਆਂ ਬਾਰੇ ਜਨਤਕ ਨੋਟਿਸ ਦੀ ਲੋੜ ਦਾ ਕਾਨੂੰਨ ਵੀ ਸ਼ਾਮਲ ਹੈ। ਸ੍ਰੀਮਾਨ ਐਲਬਨੀਜ਼ੀ ਨੇ ਕਿਹਾ ਕਿ ਉਹ ਸਰਕਾਰ ਨੂੰ ਸਾਰੀਆਂ ਸਿਫਾਰਸ਼ਾਂ ਸਵੀਕਾਰ ਕਰਨ ਦੀ ਸਿਫਾਰਿਸ਼ ਕਰਨਗੇ। ਸਕਾਟ ਮੋਰਿਸਨ ਨੇ ਸੋਸ਼ਲ ਮੀਡੀਆ ਤੇ ਇਕ ਬਿਆਨ ਜਾਰੀ ਕਰਦੇ ਹੋਏ ਆਪਣੀ ਮਿਨਿਸਟਰੀ ਦੀਆਂ ਨਿਯੁਕਤੀਆਂ ਤੇ ਰਿਪੋਰਟ ਦਾ ਜਵਾਬ ਦਿੱਤਾ ਹੈ, ਜੋ ਇਸ ਨੂੰ ਖਾਰਜ ਕਰਦਾ ਹੈ ਕਿ ਉਨ੍ਹਾਂ ਨੇ ਜਾਂਚ ਵਿਚ ਪੂਰੀ ਤਰ੍ਹਾਂ ਸਹਿਯੋਗ ਨਹੀਂ ਦਿੱਤਾ। ਸ੍ਰੀਮਾਨ ਮੋਰਿਸਨ ਕਥਿਤ ਤੌਰ ਤੇ 3 ਮਹੀਨਿਆਂ ਦੀ ਜਾਂਚ ਦੌਰਾਨ ਜੱਜ ਬੈਲ ਨਾਲ ਮਿਲਣ ਲਈ ਸਹਿਮਤ ਨਹੀਂ ਹੋਏ ਤੇ ਸਿਰਫ ਆਪਣੇ ਵਕੀਲਾਂ ਰਾਹੀਂ ਗੱਲਬਾਤ ਕੀਤੀ। ਪਰ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ 6 ਵੱਖ ਵੱਖ ਮੌਕਿਆਂ ਤੇ ਸਹਾਇਤਾ ਕੀਤੀ ਅਤੇ ਉਚਿਤ ਢੰਗ ਨਾਲ ਸਹਿਯੋਗ ਦਿੱਤਾ। ਉਨ੍ਹਾਂ ਨੇ ਆਪਣੀਆਂ ਮੰਤਰੀਆਂ ਦੀਆਂ ਨਿਯੁਕਤੀਆਂ ਦਾ ਵੀ ਬਚਾਅ ਕੀਤਾ, ਜਿਸ ਬਾਰੇ ਦੂਜੇ ਮੰਤਰੀ ਵਿਆਪਕ ਤੌਰ ਤੇ ਅਣਜਾਣ ਸਨ, ਤੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਤੇ ਰਾਸ਼ਟਰੀ ਹਿੱਤਾਂ ਦੇ ਮੁੱਦਿਆਂ ਬਾਰੇ ਜਾਗਰੂਕਤਾ ਵਿਅਕਤੀਗਤ ਮੰਤਰੀਆਂ ਅਤੇ ਨਿਸ਼ਚਿਤ ਤੌਰ ਤੇ ਜਾਂਚ ਦੀ ਜਾਣਕਾਰੀ ਨਾਲੋਂ ਵੱਧ ਹੈ। 1.6 ਮਿਲੀਅਨ ਤੋਂ ਵੱਧ ਵਿਕਟੋਰੀਆ ਵਾਸੀਆਂ ਨੇ ਕੱਲ੍ਹ ਦੀਆਂ ਰਾਜ ਚੋਣਾਂ ਤੋਂ ਪਹਿਲਾਂ ਜਲਦੀ ਜਾਂ ਡਾਕ ਰਾਹੀਂ ਵੋਟਾਂ ਪਾ ਦਿੱਤੀਆਂ ਹਨ। ਇਹ ਰਜਿਸਟਰਡ ਲੋਕਾਂ ਦਾ 37% ਹੈ। ਪ੍ਰੈਮੀਅਰ ਡੇਨੀਅਲ ਐਂਡਰਿਊਜ਼ ਉਮੀਦ ਕਰ ਰਹੇ ਹਨ ਕਿ ਉਨ੍ਹਾਂ ਦੀ ਲੇਬਰ ਸਰਕਾਰ 3ਜੀ ਚੋਣ ਜਿੱਤ ਪ੍ਰਾਪਤ ਕਰੇਗੀ, ਜਦੋਂ ਕਿ ਮੈਥਿਊ ਗਾਏ ਦੀ ਅਗਵਾਈ ਵਾਲੀ ਗੱਠਜੋੜ ਦਾ ਕਹਿਣਾ ਹੈ ਕਿ ਵਿਕਟੋਰੀਅਨ ਇਕ ਅਜਿਹੀ ਸਰਕਾਰ ਅਤੇ ਪ੍ਰੈਮੀਅਰ ਦੇ ਹੱਕਦਾਰ ਹਨ ਜੋ ਭਾਈਚਾਰੇ ਨੂੰ ਇਕਜੁੱਟ ਕਰੇਗਾ, ਨਾ ਕਿ ਵੰਡੇਗਾ। ਡੀਕਨ ਯੂਨੀਵਰਸਿਟੀ ਵਿਚ ਰਾਜਨੀਤੀ ਦੇ ਲੈਕਚਰਾਰ ਡਾ ਜੈਫਰੀ ਰੌਬਿਨਸਨ ਦਾ ਕਹਿਣਾ ਹੈ ਕਿ ਆਜ਼ਾਦ ਉਮੀਦਵਾਰ ਰਵਾਇਤੀ ਤੌਰ ਤੇ ਸੁਰੱਖਿਅਤ ਸੀਟਾਂ ਤੇ ਚੋਣ ਲੜ ਰਹੇ ਹਨ, ਜਿੱਥੇ ਵੋਟਰਾਂ ਨੇ ਉਨ੍ਹਾਂ ਨੂੰ ਮਾਮੂਲੀ ਸਮਝੇ ਜਾਣ ਦੀ ਸ਼ਿਕਾਇਤ ਕੀਤੀ ਹੈ।
So in the western suburbs, Melbourne, for example, which are groaning under growing population, infrastructure shortages and so on, that's, I think, created a lot of space for independents to say, well, we've been neglected because we've been a safe Labor area. But you've also seen in some rural seats as well, independents have been challenging incumbent Liberals and Nationals and making a similar kind of argument also.
ਨਿਊ ਸਾਊਥ ਵੇਲਜ਼ ਵਿਚ ਹੜ੍ਹ ਪ੍ਰਭਾਵਿਤ ਖੇਤਰੀ ਭਾਈਚਾਰਿਆਂ ਨੂੰ ਨੁਕਸਾਨੀਆਂ ਸੜਕਾਂ ਠੀਕ ਕਰਨ ਤੇ ਸਲਾਹ ਸੇਵਾਵਾਂ ਪ੍ਰਦਾਨ ਕਰਨ ਲਈ ਵਧੇਰੇ ਨਕਦੀ ਦਿੱਤੀ ਜਾਵੇਗੀ, ਜਦੋਂ ਅੰਦਰੂਨੀ ਸ਼ਹਿਰ ਇਤਿਹਾਸਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ ਕਿਹਾ ਕਿ ਕੋਂਡੋਬੋਲਿਨ ਵਿਚ ਹੜ੍ਹ 1952 ਵਿਚ ਦੇਖੇ ਗਏ ਇਤਿਹਾਸਕ ਸਿਖਰਾਂ ਨਾਲੋਂ ਵੀ ਮਾੜੇ ਸਨ, ਜਦੋਂ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਮੱਧ ਪੱਛਮੀ ਸ਼ਹਿਰ ਦਾ ਦੌਰਾ ਕੀਤਾ ਸੀ। ਹੜ੍ਹ ਨਾਲ ਤਕਰੀਬਨ 10,000 ਕਿਲੋਮੀਟਰ ਸੜਕਾਂ ਟੁੱਟ ਗਈਆਂ ਹਨ, ਜਿਸ ਨੂੰ ਪ੍ਰੈਮੀਅਰ ਨੇ ਵੀਰਵਾਰ ਨੂੰ ਆਪਣੀ ਗੱਠਜੋੜ ਸਰਕਾਰ ਲਈ ਤਰਜੀਹ ਵਜੋਂ ਚਿੰਨਿਤ ਕੀਤਾ ਸੀ।
There's no doubt there's a significant challenge ahead in relation to road and road infrastructure. I know councils have some capacity, but not complete capacity to get this job done. I've been speaking with Sam Faraway, with the Treasurer in New South Wales, to make sure that once we can actually come in here and fix roads, we will. That's going to help farmers, it's going to help communities, whether it's potholes or roads that have been completely washed away.
ਪੱਛਮੀ ਆਸਟ੍ਰੇਲੀਆ ਵਿੱਚ ਨਰਸਾਂ ਅਤੇ ਦਾਈਆਂ ਅੱਜ ਤਨਖਾਹ ਦੇ ਵਿਵਾਦ ਨੂੰ ਲੈ ਕੇ ਹੜਤਾਲ ਕਰ ਰਹੀਆਂ ਹਨ। ਹੜਤਾਲ ਦਾ ਮਤਲਬ ਹੈ ਕਿ ਕਾਰਵਾਈ ਦੇ ਨਤੀਜੇ ਵਜੋਂ ਹਜ਼ਾਰਾਂ ਸਰਜਰੀਆਂ ਅਤੇ ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰੀਮੀਅਰ ਮਾਰਕ ਮੈਕਗੋਵਨ ਨੇ ਨਰਸਾਂ ਨੂੰ ਕਾਰਵਾਈ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਕੰਮ ਵਾਲੀ ਥਾਂ ਨਾ ਛੱਡਣ ਲਈ ਕਿਹਾ।
I don't understand why this industrial election is taking place against the orders of the Industrial Relations Commission. The Industrial Relations Commission has issued orders and they are completely independent of government. And the Nurses Union is ignoring their orders. That's actually against the law. That is unlawful activity.
ਫੈਡਰਲ ਸਰਕਾਰ ਆਪਣੇ ਕਿਫਾਇਤੀ ਹਾਊਸਿੰਗ ਏਜੰਡੇ ਨੂੰ ਹੁਲਾਰਾ ਦੇਣ ਲਈ ਵਾਧੂ 575 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। 2024 ਤੋਂ 5 ਸਾਲਾਂ ਵਿੱਚ 1 ਮਿਲੀਅਨ ਨਵੇਂ ਘਰ ਬਣਾਉਣ ਦੇ ਲੇਬਰ ਸਰਕਾਰ ਦੇ ਟੀਚੇ ਤੱਕ ਪਹੁੰਚਣ ਦੇ ਉਦੇਸ਼ ਨਾਲ ਫੰਡਾਂ ਦੀ ਵਰਤੋਂ ਹਾਊਸਿੰਗ ਵਿਕਾਸ ਵਿੱਚ ਹੋਰ ਨਿਵੇਸ਼ ਕਰਨ ਲਈ ਕੀਤੀ ਜਾਵੇਗੀ। ਹਾਊਸਿੰਗ ਮੰਤਰੀ ਜੂਲੀ ਕੋਲਿਨਸ ਦਾ ਕਹਿਣਾ ਹੈ ਕਿ ਸਰਕਾਰ ਆਸਟ੍ਰੇਲੀਆਈ ਪਰਿਵਾਰਾਂ ਲਈ ਵੱਧ ਰਹੇ ਕਿਰਾਏ ਦੇ ਸੰਕਟ ਨਾਲ ਨਜਿੱਠਣ ਲਈ ਕੰਮ ਕਰ ਰਹੀ ਹੈ।
We know there's no silver bullet. We know we can't solve it overnight, but we are working as quickly as we possibly can to get as many homes on the ground as quickly as we can. This is just one part of the federal government's national housing agenda.
ਰੋਜ਼ਗਾਰ ਵੈਬਸਾਈਟ ਸੀਕ ਦਾ ਕਹਿਣਾ ਹੈ ਕਿ ਇਸ ਦੇ ਪਲੇਟਫਾਰਮ ਤੇ ਇਸ਼ਤਿਹਾਰੀ ਤਨਖਾਹ ਸਾਲ ਦੇ ਸ਼ੁਰੂ ਵਿੱਚ ਸਿਖਰ ਤੇ ਸੀ। ਤਨਖਾਹ ਵਿੱਚ ਸਭ ਤੋਂ ਵੱਧ ਵਾਧਾ ਪ੍ਰਸ਼ਾਸਨ ਅਤੇ ਦਫ਼ਤਰੀ ਸਹਾਇਤਾ ਦੇ ਨਾਲ ਵਪਾਰ ਅਤੇ ਸੇਵਾਵਾਂ ਵਿੱਚ ਹੋਇਆ, ਜਦੋਂ ਕਿ ਸਰਕਾਰੀ ਤਨਖਾਹਾਂ ਪਿੱਛੇ ਚਲੀਆਂ ਗਈਆਂ। ਵਪਾਰੀਆਂ ਲਈ ਤਨਖਾਹਾਂ ਵਿੱਚ ਵਾਧੇ ਦੇ ਪਿੱਛੇ ਇੱਕ ਮੁੱਖ ਕਾਰਨ ਆਰਥਿਕਤਾ ਦੇ ਕੁਝ ਹਿੱਸਿਆਂ ਵਿੱਚ ਪ੍ਰਵਾਸੀਆਂ ਦੁਆਰਾ ਭਰੇ ਜਾਂਦੇ ਕਾਮਿਆਂ ਦੀ ਘਾਟ ਹੈ। ਪਰ ਬਲੂ ਕਾਲਰ ਰੁਜ਼ਗਾਰ ਦੇ ਸਿਰਫ 8% ਵਾਧੇ ਤੇ ਰੁਕਣ ਦੀ ਉਮੀਦ ਹੈ, ਖਾਸ ਕਰਕੇ ਉਸਾਰੀ, ਨਿਰਮਾਣ ਅਤੇ ਟਰਾਂਸਪੋਰਟ ਖੇਤਰਾਂ ਵਿੱਚ। ਡਿਲੋਇਟ ਤੋਂ ਅਰਥਸ਼ਾਸਤਰੀ ਡੇਵਿਡ ਰੰਬਨਸ ਦਾ ਕਹਿਣਾ ਹੈ ਕਿ ਹੁਨਰ ਦੀ ਘਾਟ ਨੂੰ ਪੂਰਾ ਕਰਨ ਲਈ ਵਿਦੇਸ਼ੀ ਪ੍ਰਵਾਸ ਇੱਕ ਮੁੱਖ ਕਾਰਕ ਬਣਿਆ ਰਹੇਗਾ।
We've still got shortages in areas that are really hard to fill, and that's still going to be true in 12 months. And even if we get a decent amount of migration, that migration is the best chance to fill a number of those skill shortages in time. In some sectors, it's not even skilled workers; it's unskilled workers or less skilled workers in areas like agriculture, retail, hospitality, that where a migrant or student or backpacker workforce has been important.
ਕੁਈਨਜ਼ਲੈਂਡ ਦੀ ਇੱਕ ਅਦਾਲਤ ਨੇ ਪਾਇਆ ਹੈ ਕਿ ਕਲਾਈਵ ਪਾਮਰ ਦੀ ਯੋਜਨਾਬੱਧ ਵਾਰਟਾ ਕੋਲ ਮਾਈਨ ਨੂੰ ਇਸ ਦੇ ਸੰਭਾਵੀ ਵਾਤਾਵਰਣ ਪ੍ਰਭਾਵ ਕਾਰਨ ਇਨਕਾਰ ਕਰ ਦਿੱਤਾ ਜਾਣਾ ਚਾਹੀਦਾ ਹੈ। ਕੁਈਨਜ਼ਲੈਂਡ ਦੀ ਲੈਂਡ ਕੋਰਟ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਥਰਮਲ ਕੋਲ ਮਾਈਨ ਨੂੰ ਲੀਜ਼ ਤੇ ਦਿੱਤੇ ਜਾਣ ਦੇ ਮਾਮਲੇ ਦੇ ਹੱਕ ਵਿੱਚ ਨਹੀਂ ਪਾਇਆ ਹੈ, ਕਿਉਂਕਿ ਇਹ ਭਵਿੱਖ ਦੀਆਂ ਪੀੜ੍ਹੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰੇਗਾ। ਅਦਾਲਤ ਦੇ ਪ੍ਰਧਾਨ ਫਲਿਊਰ ਕਿੰਗਮ ਨੇ ਕਿਹਾ ਕਿ ਇਹ ਇਸ ਮਾਮਲੇ ਵਿੱਚ ਜਲਵਾਯੂ ਤਬਦੀਲੀ ਇੱਕ ਮੁੱਖ ਮੁੱਦਾ ਸੀ। ਸ੍ਰੀਮਤੀ ਕਿੰਗਮ ਨੇ ਕਿਹਾ ਕਿ ਉਨ੍ਹਾਂ ਦਾ ਫੈਸਲਾ ਸਿਰਫ ਇੱਕ ਸਿਫਾਰਿਸ਼ ਸੀ, ਪਰ ਖਾਨ ਦੀ ਮਨਜ਼ੂਰੀ ਆਖਰਕਾਰ ਕੁਈਨਜ਼ਲੈਂਡ ਦੇ ਸਰੋਤ ਮੰਤਰੀ ਅਤੇ ਵਾਤਾਵਰਣ ਵਿਭਾਗ ਦੇ ਹੱਥ ਵਿੱਚ ਹੈ। ਅਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਕੋਚ ਗ੍ਰੈਹਮ ਆਰਨਲਡ ਆਸਟ੍ਰੇਲੀਆਨਾਂ ਨੂੰ ਫੁੱਟਬਾਲ ਯੁੱਧ ਲਈ ਪ੍ਰੇਰਿਤ ਕਰ ਰਿਹਾ ਹੈ। ਸੋਕਰੂਜ਼ ਦੀਆਂ ਵਿਸ਼ਵ ਕੱਪ ਦੀਆਂ ਉਮੀਦਾਂ ਸ਼ਨੀਵਾਰ ਨੂੰ ਕਤਾਰ ਵਿੱਚ ਟਨੀਸ਼ੀਆ ਵਿਰੁੱਧ ਹੋਣ ਵਾਲੇ ਮੁਕਾਬਲੇ ਤੇ ਟਿੱਕੀਆਂ ਹੋਈਆਂ ਹਨ। ਫਰਾਂਸ ਤੋਂ 4-1 ਦੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਆਰਨਲਡ ਦੀ ਆਸਟ੍ਰੇਲੀਆਈ ਟੀਮ ਇੱਕ ਹੋਰ ਹਾਰ ਤੋਂ ਬਾਅਦ ਗਰੁੱਪ ਪੜਾਅ ਤੇ ਕੱਪ ਤੋਂ ਬਾਹਰ ਹੋ ਜਾਵੇਗੀ। ਤੇ ਜਦੋਂ ਚੈਂਪੀਅਨ ਟੀਮ ਫਰਾਂਸ ਦੀ ਫੁਰਤੀ ਅਤੇ ਚੁਣੌਤੀ ਤਕੜੀ ਸੀ, ਟਨੇਸ਼ੀਆ ਦੀ ਟੀਮ ਵੀ ਅੱਗ ਨਾਲ ਭਰੀ ਹੋਈ ਹੈ। ਗੇਮ ਦਾ ਸਿੱਧਾ ਪ੍ਰਸਾਰਣ SBS TV ਅਤੇ SBS ਔਨ ਡਿਮਾਂਡ ਤੇ ਕੀਤਾ ਜਾਵੇਗਾ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 68 ਸੈਂਟ ਦੇ ਬਰਾਬਰ, ਭਾਰਤ ਦੇ 55.09 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 151.65 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਸੰਭਾਵੀ ਤੂਫਾਨ, ਤਾਪਮਾਨ 31 ਡਿਗਰੀ। ਐਡਲੇਡ ਸੰਭਾਵੀ ਮੀਂਹ, ਤਾਪਮਾਨ 27 ਡਿਗਰੀ। ਮੈਲਬਰਨ ਲੇਟ ਮੀਂਹ, ਤਾਪਮਾਨ 27 ਡਿਗਰੀ। ਹੋਬਾਰਟ ਸੰਭਾਵੀ ਮੀਂਹ, ਤਾਪਮਾਨ 21 ਡਿਗਰੀ। ਕੈਨਬਰਾ ਕੁਝ ਬਦਲਵਾਈ ਰਹੇਗੀ, ਤਾਪਮਾਨ 25 ਡਿਗਰੀ। ਸਿਡਨੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 21 ਡਿਗਰੀ। ਬ੍ਰਿਸਬੇਨ ਧੁੱਪ ਨਿਕਲੀ ਰਹੇਗੀ, ਤਾਪਮਾਨ 33 ਡਿਗਰੀ। ਕੇਨਸ 1-2 ਮੀਂਹ, ਤਾਪਮਾਨ 32 ਡਿਗਰੀ। ਤੇ ਡਾਰਵਿਨ 1-2 ਮੀਂਹ ਤੇ ਸੰਭਾਵੀ ਤੂਫਾਨ, ਤਾਪਮਾਨ 33 ਡਿਗਰੀ। ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।